ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ, ਜਿਸ ਦਾ ਸਿਰਲੇਖ ਹੈ ਵਿਸਮਾਦੀ ਵੈਰਾਗ, ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਜੀ। ਇਸ ਹਿੱਸੇ ਵਿੱਚ ਆਪ ਜੀ ਨੇ ਵੈਰਾਗ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਹ ਦਰਸਾਇਆ ਹੈ, ਅਤੇ ਵਿਸਮਾਦੀ ਵੈਰਾਗ ਕਿਸ ਨੂੰ ਆਉਂਦਾ ਹੈ। ਦੂਸਰਾ, ਸਾਨੂੰ ਆਪਣੇ ਹੱਕ ਨਾ ਹੱਕ ਦੀ ਪਛਾਣ ਕਰਾਈ ਹੈ। ਜੇ ਅਸੀਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਹਾਂ ਤਾਂ ਕਿਤਨਾ ਦੁੱਖ ਹੈ ਉਸ ਦੇ ਵਿੱਚ, ਇਹ ਸਭ ਕੁਝ ਪਹਿਲੇ ਹਿੱਸੇ ਵਿੱਚ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਵਿਸਮਾਦੀ ਵੈਰਾਗ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਹਿਗੁਰੂ ਪ੍ਰੇਮ ਦੇ ਆਪਣੇ ਰੰਗ ਅਨੂਠੇ ਹਨ। ਫਿਰ ਆਪ ਦੇ ਜਗਤ ਨਿਸਤਾਰਨ ਦੇ ਨਿਪੰਗ ਵਤੀਰੇ, ਗਿਆਨ ਉਪਦੇਸ਼ ਦੇ ਸੁਰੰਗ ਤਰੀਕੇ, ਪਰਵਾਨ ਗ੍ਰਸਤ ਉਦਾਸ ਟੋਰਨ ਦੇ ਨਿਰਾਲੇ ਢੰਗ, ਆਪਣੇ ਰੰਗ ਲੋਕਾਂ ਨੂੰ ਲਾ ਦੇਣ ਦੇ ਨਿਰਵਿਅੰਗ ਰਸਤੇ ਦੰਗ ਕਰ ਦੇਣ ਵਾਲੇ ਹਨ। ਵਿਕਾਰਾਂ ਨਾਲ ਜੰਗ ਕਰਨ ਦੀ ਜਾਚ ਦੱਸਣੀ, ਕੁਸੰਗ ਤੋਂ ਵਰਜ ਕੇ ਸਤਸੰਗ ਵਿੱਚ ਪਾ ਦੇਣਾ, ਨਾਮ ਦੁਆਰਾ ਮਾਇਆ ਨਾਗਨ ਦੇ ਡੰਗੇ ਦੀ ਵਿਸ਼ ਝਾੜ ਕੇ ਵਾਹਿਗੁਰੂ ਅੰਗ ਸੰਗ ਲਿਖਾ ਦੇਣਾ, ਸਦਾ ਹਜ਼ੂਰੀ ਵਿੱਚ ਵਸਣ ਦਾ ਅਰੰਗ ਰੰਗ ਲਾ ਦੇਣਾ, ਐਸਾ ਕਿ ਜਿਸ ਵਿੱਚ ਫਿਰ ਕਦੇ ਭੰਗ ਨਾ ਪਵੇ ਅਤੇ ਵਾਸ਼ਨਾ ਤ੍ਰਿਸ਼ਨਾ ਦੀ ਮੰਗ ਮੁੜ ਕੇ ਕਦੇ ਤੰਗ ਨਾ ਕਰੇ, ਆਤਮ ਲਖਤਾ ਐਸੀ ਹੋ ਜਾਏ ਕਿ ਹਉ ਅਹੰਗ ਅਣਹੋਣ ਦੇ ਦੇਸ਼ ਟੰਗੀ ਰਹਿ ਜਾਏ। ਆਪ ਦਾ ਹੀ ਕੰਮ ਸੀ ਗ੍ਰਸਤ ਅਤੇ ਉਦਾਸ, ਗ੍ਰਹਿਣ ਅਤੇ ਤਿਆਗ, ਅਰਥ ਅਤੇ ਪਰਮਾਰਥ, ਜੋ ਸਦਾ ਇੱਕ ਦੂਜੇ ਦਾ ਰਸ ਭੰਗ ਕਰਨ ਵਾਲੇ ਵਿਰੋਧੀ ਅੰਗੇ ਜਾਂਦੇ ਸਨ, ਗੁਰੂ ਨਾਨਕ ਨੇ ਇੱਕੋ ਰੰਗ ਕਰ ਦਿਖਾਏ, ਐਸੇ ਕਿ ਇੱਕ ਦੂਜੇ ਦੇ ਅੰਗ ਅੰਗੀ ਬਣ ਗਏ। ਰਾਜਨ ਜੋਗ ਕਰ ਹਾਂ, ਮਤ ਮਤਾਂਤਰਾਂ ਦੇ ਜੰਗ, ਮਜ਼ਹਬੀ ਝਗੜਿਆਂ ਦੇ ਕੁਟੰਗ, ਸੱਚ ਦੀ ਸ਼ਮੇ ਦੇ ਪਤੰਗੇ ਬਣਾ ਦਿੱਤੇ। ਇਸ ਪ੍ਰਕਾਰ ਦੇ ਸੋਹਣੇ ਗੁਰੂ ਨਾਨਕ ਦੇ ਸਵਰਨ ਰੰਗਰੰਗੇ ਨਿਪੰਗ ਨੀਰ ਵਰਗੇ ਉੱਜਲ ਵੰਨਾਂ ਵਾਲੇ ਕਈ ਪ੍ਰਸੰਗ ਕਈ ਵੇਰ ਲਿਖੇ ਗਏ ਅਤੇ ਆਪ ਨੇ ਪੜ੍ਹੇ ਹਨ। ਅੱਜ ਅਸਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਵੈਰਾਗ ਵਨਗੀ ਦੇ ਉਤੰਗ ਰੰਗ ਦੀ ਕੁਝ ਝਾਲ ਚਲੰਗ ਦੱਸਣੀ ਹੈ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਦਿਨ ਗੁਰੂ ਸਾਹਿਬ ਵਿਚਰਦੇ ਵਿਚਰਦੇ ਇੱਕ ਲਾਗ ਦੇ ਉਜਾੜ ਬਨ ਵਿੱਚ ਚਲੇ ਗਏ। ਵੇਲਾ ਸਵੇਰ ਦਾ ਸੀ, ਅੰਮ੍ਰਿਤ ਵੇਲੇ ਦਾ ਕੀਰਤਨ ਹੋ ਚੁੱਕਾ ਸੀ। ਜਦੋਂ ਸਾਹਿਬ ਬਾਹਰ ਨੂੰ ਤੁਰ ਪਏ ਸੇ, ਅਕਸਰ ਉਜਾੜਾਂ ਬੰਨਾਂ ਦੇ ਲਾਗੇ ਗਿਰਾਂ ਅਤੇ ਵਸਤੀਆਂ ਵੀ ਹੁੰਦੀਆਂ ਸਨ ਅਤੇ ਹਨ, ਜਿੱਥੇ ਖੇਤਾਂ ਦੀ ਸੁੰਨ ਅਤੇ ਬੰਨ ਆਪੋ ਵਿੱਚ ਆ ਮਿਲਦੇ ਹਨ। ਅਚਾਨਕ ਸਾਹਿਬ ਖੜ੍ਹੇ ਹੋ ਗਏ ਤਾਂ ਕੀ ਦੇਖਦੇ ਹਨ ਕਿ ਇੱਕ ਐਸੇ ਟਿਕਾਣੇ ਇੱਕ ਲਹਿ ਕਰਦਾ ਸੋਹਣਾ ਬਾਗ ਹੈ ਜੋ ਥੋੜ੍ਹੇ ਚਿਰ ਤੋਂ ਲੱਗਾ ਹੈ, ਜਿਸ ਵਿੱਚ ਨਵੇਂ ਨਵੇਂ ਬੰਨ ਦੇ ਬੂਟੇ ਹਨ, ਅੰਗੂਰੀਆਂ ਫੁੱਟ ਰਹੀਆਂ ਹਨ। ਇੱਕ ਪਾਸੇ ਸੋਹਣਾ ਹਰਿਆ ਹਰਿਆ ਧਾਨਾ ਦਾ ਖੇਤ ਹੈ, ਛੋਟਾ ਜਿਹਾ ਵਿੱਚ ਸੋਹਣਾ ਤਾਲ ਹੈ। ਬੰਨ ਦੇ ਹਰਨਾਂ ਤੋਂ ਬਚਾਓ ਲਈ ਮਾਲਕਾਂ ਨੇ ਕੰਡਿਆਂ ਦੀ ਵਾੜ ਲਾਈ ਹੋਈ ਸੀ, ਪਰ ਕਈ ਦਿਲਚਲੇ ਹਰਨ ਕੁਦਾੜਾਂ ਮਾਰ ਮਾਰ ਕੇ ਵਾੜ ਟੱਪ ਜਾਇਆ ਕਰਦੇ ਸਨ। ਅੱਜ ਮਾਲਕ ਨੇ ਇਸ ਵਾੜੀ ਦੇ ਅੰਦਰ ਵਾਹੀ ਲਵਾਈ ਹੋਈ ਸੀ ਜੋ ਜਾਨਵਰਾਂ ਦੀ ਨਜ਼ਰ ਪਛਾਣ ਨਹੀਂ ਸੀ ਸਕਦੀ। ਸ੍ਰੀ ਗੁਰੂ ਜੀ ਦੇ ਖੜ੍ਹੇ ਖੜ੍ਹੇ ਇੱਕ ਕਾਲਾ ਹਰਨ ਆਇਆ। ਕਾਲਾ ਹਰਨ ਉਹ ਹੁੰਦਾ ਹੈ ਜਿਸ ਨੂੰ ਹੀਰਾ ਮਿਰਗ ਅਤੇ ਹੀਰਾ ਹਰਨ ਵੀ ਆਖਦੇ ਹਨ, ਜਿਸ ਦੇ ਗੀਤ ਵੀ ਗਾਏ ਜਾਂਦੇ ਹਨ। ਹਾਂ, ਸਾਹਿਬਾਂ ਦੇ ਦੇਖਦੇ ਦੇਖਦੇ ਕਾਲਾ ਹਰਨ ਆਇਆ, ਦੂਰੋਂ ਚੁੰਗੀਆਂ ਭਰਦਾ, ਦੁੜੰਗੇ ਮਾਰਦਾ ਵਾਲ ਟੱਪ ਕੇ ਖੇਤ ਦੇ ਵਿੱਚ ਜਾ ਪਿਆ। ਮਨ ਮੰਗੀ ਮੁਰਾਦ ਮਿਲੀ, ਲੱਗਾ ਵਨ ਵਨ ਦੇ ਸਵਾਦ ਲੈਣ। ਨਵੀਆਂ ਨਵੀਆਂ ਅੰਗੂਰੀਆਂ ਅਤੇ ਹਰੀ ਹਰੀ ਖੇਤੀ ਲੱਗਾ ਚੁਗਣ ਅਤੇ ਮੌਜਾਂ ਮਾਣਨ, ਪਰ ਥੋੜ੍ਹੇ ਚਿਰ ਵਿੱਚ ਹੀ ਵਿਚਰਦਾ ਵਿਚਰਦਾ ਫਾਈ ਵਿੱਚ ਫਸ ਗਿਆ। ਹਰਨ ਕਈ ਵੇਰ ਅੱਗੇ ਇਸ ਵਾੜੀ ਵਿੱਚ ਵੜ ਕੇ ਹਰੀਆਂ ਅੰਗੂਰੀਆਂ ਚੁੱਗ ਗਿਆ ਹੋਇਆ ਸੀ। ਉਸਨੂੰ ਕੀ ਪਤਾ ਸੀ ਕਿ ਇਹ ਮਿੱਠੀ ਮਿੱਠੀ ਚਰ ਜੋ ਮੈਂ ਚਰ ਜਾਂਦਾ ਹਾਂ, ਕਿਸੇ ਦਿਨ ਕੌੜੀ ਅਤੇ ਮਨ ਨੂੰ ਤਪਾਉਣ ਵਾਲੀ ਹੋ ਜਾਏਗੀ। ਹਰਨ ਫਾਈ ਵਿੱਚ ਫਾਥਾ ਵਿਆਕਲ ਹੋ ਰਿਹਾ ਸੀ ਕਿ ਮਾਲਕ ਆ ਗਿਆ। ਦੋ ਚਾਰ ਚਾਬਕਾਂ ਲਾ ਕੇ ਕਾਮਿਆਂ ਨੂੰ ਕਿਹਾ, ਲੈ ਚਲੋ ਬੇਈਮਾਨ ਨੂੰ, ਚਲ ਕੇ ਝਟਕਾ ਦਿਓ। ਹਰਨ ਦੀ ਸੋਹਣੀ ਜੋਬਨ ਭਾਰੀ ਸੂਰਤ ਅਤੇ ਉਸਦੀ ਹੁਣ ਤੜਫਣੀ ਅਤੇ ਮਾਲਕ ਦਾ ਆ ਕੇ ਉਸਨੂੰ ਪਕੜ ਕੇ ਲੈ ਜਾਣਾ, ਵਾੜੋਂ ਪਾਰ ਖੜੀਆਂ ਹਰਨੀਆਂ ਦਾ ਦੇਖ ਦੇਖ ਵਿਆਕੁਲ ਹੋਣਾ ਅਤੇ ਫਿਰ ਤ੍ਰਹਿਕ ਕੇ ਭੱਜ ਪੈਣਾ। ਗੁਰੂ ਸਾਹਿਬ ਨੇ ਡਿੱਠਾ ਅਤੇ ਤਰਸ ਆਇਆ। ਕੋਮਲ ਹਿਰਦੇ ਦੀਆਂ ਵੈਰਾਗ ਦੀਆਂ ਤਰਬਾਂ ਬੋਲ ਉੱਠੀਆਂ। ਹਾਂ, ਸਹਿਜ ਵੈਰਾਗ ਵਾਲੇ ਹਿਰਦੇ ਦੀਆਂ ਤਰਬਾਂ ਵਿਸਮਾਦੀ ਵੈਰਾਗ ਵਿੱਚ ਸੰਗੀਤਕ ਹੋ ਗਈਆਂ। ਇੱਕ ਵੈਰਾਗ ਆਉਂਦਾ ਹੈ ਜੋ ਜਗਤ ਵੱਲੋਂ ਜਾਂ ਆਪਣਿਆਂ ਪਰਾਇਆਂ ਵੱਲੋਂ ਬੁਰੇ ਸਲੂਕ ਮਿਲਣ 'ਤੇ ਉਪਜ ਖਲੋਂਦਾ ਹੈ। ਇੱਕ ਵੈਰਾਗ ਆਉਂਦਾ ਹੈ ਕਿਸੇ ਪਿਆਰੇ ਦੇ ਮਰਨ ਸਮੇਂ ਆ ਵਾਪਰਦਾ ਹੈ। ਇੱਕ ਵੈਰਾਗ ਆਉਂਦਾ ਹੈ ਜੋ ਕਿਸੇ ਉਪਦੇਸ਼ ਨੂੰ ਸੁਣ ਕੇ ਜਾਂ ਪੜ੍ਹ ਕੇ ਕੁਝ ਸਮੇਂ ਲਈ ਜਾਗ ਪੈਂਦਾ ਹੈ। ਇੱਕ ਵੈਰਾਗ ਆਉਂਦਾ ਹੈ ਜੋ ਕਿਸੇ ਇੱਕ ਦੇ ਪਿਆਰ ਵਿੱਚ ਹੋਰਨਾਂ ਤੋਂ ਉਦਾਸ ਕਰ ਦਿੰਦਾ ਹੈ ਅਤੇ ਇੱਕੋ ਦੇ ਮਗਰ ਵੈਰਾਗੀ ਕਰ ਫਿਰਦਾ ਹੈ। ਇੱਕ ਸਹਿਜ ਵੈਰਾਗ ਹੁੰਦਾ ਹੈ, ਇਹ ਨਾਮੀ ਪੁਰਖਾਂ ਦੀ ਵਸਤੂ ਹੈ। ਹਾਂਜੀ, ਉਹ ਵਿਸਮਾਦੀ ਵੈਰਾਗ ਅਕਸਰ ਸਹਿਜ ਵੈਰਾਗ ਵਾਲਿਆਂ ਨੂੰ ਹੀ ਚੱਲ ਕੇ ਮਾਰਦਾ ਹੈ ਜੋ ਲੱਗੇ ਹੋਏ ਹੁੰਦੇ ਹਨ। ਵਿਸਮਾਦੀ ਵੈਰਾਗ ਉਦਾਸੀ ਵਿੱਚ ਨਿਮੋਚਾਣ ਨਹੀਂ ਹੋਣ ਦਿੰਦਾ, ਉਹ ਵਿਸਮਾਦ ਵਿੱਚ ਵੈਰਾਗ ਛੋਹ ਦਿੰਦਾ ਹੈ ਅਤੇ ਕਈ ਵੇਰ ਅਨੰਤ ਦੀ ਛੋਹ ਵਿੱਚ ਲੈ ਜਾਂਦਾ ਹੈ। ਤਦੋਂ ਇਹ ਪਹਿਲਾ ਸੁਨ ਮੰਡਲ ਵਿੱਚ ਲੈ ਜਾ ਕੇ ਆਪਣੇ ਘਰ ਪਹੁੰਚਾ ਕੇ ਅਲਖ ਦੀ ਲਖਤਾ ਦੇ ਦਿੰਦਾ ਹੈ। ਅਨ ਦਿਨ ਰਾਤਾਂ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ, ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲਖ ਲਿਖਾਇਆ। ਗੁਰੂ ਜੀ ਦਾ ਇਸ ਵੇਲੇ ਦਾ ਵੈਰਾਗ ਵਿਸਮਾਦੀ ਵੈਰਾਗ ਸੀ। ਸਹਿਜ ਵੈਰਾਗ ਤਾਂ ਉਹਨਾਂ ਦਾ ਸਦੀਵੀ ਸੀ ਹੀ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇਹ ਤਮਾਸ਼ਾ ਗੁਰੂ ਜੀ ਦੇਖ ਕਰ ਬਹੁਤ ਵਿਸਮਾਦ ਦੇ ਘਰ ਵਿੱਚ ਆਏ ਗਏ। ਵਿਸਮਾਦੀ ਵੈਰਾਗ ਸਾਰੇ ਵੈਰਾਗਾਂ ਤੋਂ ਅਨੂਠਾ ਹੁੰਦਾ ਹੈ। ਇਸ ਵੈਰਾਗ ਵਿੱਚ ਵੈਰਾਗ ਦਾ ਕਾਰਨ ਤਾਂ ਠੋਕਰ ਦੇ ਕੇ ਓਹਲੇ ਹੋ ਜਾਂਦਾ ਹੈ ਅਤੇ ਸੁਰਤ ਨਾਸ਼ਮਾਨ ਨੂੰ ਦੇਖਦੀ ਤਾਂ ਹੈ, ਪਰ ਉਸੇ ਨਾਸ਼ ਰੰਗ ਵਿੱਚ ਦੇਖਦੀ ਹੈ ਨਾਸ਼ਮਾਨ ਨੂੰ ਅਤੇ ਫਿਰ ਅਵਨਾਸ਼ ਰੰਗ ਵਿੱਚ ਦੇਖਦੀ ਹੈ ਅਵਨਾਸ਼ ਨੂੰ। ਜਿੱਥੇ ਕੋ ਵੈਰਾਗਤਾ ਅਤੇ ਪ੍ਰੇਮ ਦੀ ਸਿੱਧੀ ਹੋ ਕੇ ਇੱਕ ਅਨੂਠੀ ਤਰ੍ਹਾਂ ਦਾ ਰੰਗ ਲੱਗ ਜਾਂਦਾ ਹੈ। ਇਸ ਹਾਲ ਵਿੱਚ ਰੱਬ ਦੇ ਪਿਆਰੇ ਕਦੇ ਤਾਂ ਆਪੇ ਵਿੱਚ ਮਗਨ ਹੋ ਜਾਂਦੇ ਹਨ, ਕਦੇ ਮਗਨਤਾ ਤੋਂ ਉੱਠ ਕੇ ਜਗਤ ਉੱਤੇ ਤਰਸ ਖਾ ਕੇ ਕੁਛ ਬੋਲ ਪੈਂਦੇ ਹਨ। ਉਹ ਬੋਲ ਉਹਨਾਂ ਦਾ ਜਗਤ ਨੂੰ ਸੁਧਾਰਨ ਅਤੇ ਉਧਾਰਨ ਵਾਲਾ ਜਾਦੂ ਅਸਰ ਵਾਲਾ ਹੁੰਦਾ ਹੈ। ਜਾਪਦਾ ਇਉਂ ਹੈ ਕਿ ਆਪਣੇ ਮਨ ਨੂੰ ਕਹਿ ਰਹੇ ਹਨ, ਪਰ ਉਹ ਕਹਿੰਦੇ ਹੁੰਦੇ ਹਨ ਰਾਗ ਵਿੱਚ ਫਾਥੇ ਜਗਤ ਨੂੰ ਉੱਚਾ ਵੈਰਾਗ ਲਾਉਣ ਲਈ। ਵੱਡੀਆਂ ਵਿਦਿਆ ਅਤੇ ਦਾਨਿਆਂ ਨੇ ਉਪਦੇਸ਼ ਦੇ ਤ੍ਰੈ ਢੰਗ ਦੱਸੇ ਹਨ। ਇੱਕ ਹੈ ਉਹ ਕਰਕੇ ਉਪਦੇਸ਼ ਕਰਨਾ, ਯਥਾ ਉਹ ਜੋ ਝੂਠ ਬੋਲਦੇ ਹਨ, ਮਾੜਾ ਕਰਦੇ ਹਨ। ਇੱਕ ਸਾਹਮਣੇ ਖੜ੍ਹੇ ਨੂੰ ਤੂੰ ਕਰਕੇ ਉਪਦੇਸ਼ ਕਰਦੇ ਹਨ, ਯਥਾ ਤੂੰ ਭਾਈ ਜੋ ਝੂਠ ਬੋਲਿਆ ਹੈ, ਮਾੜਾ ਕੀਤਾ ਹੈ। ਤੀਸਰਾ ਹੈ ਆਪਣੇ ਮਨ ਨੂੰ ਸੰਬੋਧਿਤ ਕਰਕੇ ਕਹਿੰਦੇ ਹਨ, ਕਹਿਣਾ ਤਾਂ ਮੈਂ ਨੂੰ ਸੰਬੋਧਨ ਕਰਕੇ, ਪਰ ਉਪਦੇਸ਼ ਹੋਣਾ ਸਾਂਝਾ ਉਹ ਅਤੇ ਤੂੰ ਲਈ। ਯਥਾ ਹੇ ਮੇਰੇ ਮਨ, ਝੂਠ ਸਦਾ ਮਾੜਾ ਹੁੰਦਾ ਹੈ। ਅੱਜ ਗੁਰੂ ਨਾਨਕ ਦੇਵ ਜੀ ਦੀਆਂ ਸੋਹਲ ਮਨ ਤਰਬਾਂ ਨੇ ਹਰਨ ਦੀ ਇਹ ਕਿਸਮਤ ਵੇਖ ਕੇ ਜੋ ਵਿਸਮਾਦੀ ਰਾਗ ਅਲਾਪਿਆ, ਉਹ ਉੱਪਰਲੀ ਤੀਸਰੀ ਭਾਨ ਦਾ ਸੀ ਜੋ ਆਪ ਦੇ ਇਲਾਹੀ ਸੰਗੀਤਕ ਗਲੇ ਨੇ ਆਸਾ ਦੀ ਵੈਰਾਗਮਈ ਸੁਰ ਵਿੱਚ ਉਚਾਰਨ ਕੀਤਾ। ਆਸਾ ਮਹੱਲਾ ਪਹਿਲਾ ਛੰਤ ਕਰ ਤੀਜਾ, ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਏ ਰਾਤਾ ਰਾਮ, ਬਿਖਫਲ ਮੀਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪੇ, ਉਹ ਜੇਵ ਸ਼ਾਇਰ ਦੇਹ ਲਹਿਰੀ, ਬਿਜਲ ਜਿਵੇਂ ਚਮਕੇ, ਹਰ ਬਾਜ ਰਾਖਾ ਕੋਏ ਨਾਹੀ, ਸੋਏ ਤੁਜੈ ਬਿਸਾਰਿਆ, ਸਚ ਕਹੇ ਨਾਨਕ ਜੇ ਤੇਰੇ ਮਨ, ਮਰੇ ਹਰਣਾ ਕਾਲਿਆ। ਜਿੱਥੇ ਖੜ੍ਹੇ ਸ੍ਰੀ ਗੁਰੂ ਜੀ ਇਹ ਵੈਰਾਗ ਪੂਰਤ ਛੰਤ ਗਾਵ ਰਹੇ ਸਨ, ਉਸ ਤੋਂ ਥੋੜ੍ਹੀ ਦੂਰ ਇੱਕ ਸਾਧੂ ਵੀ ਖੜ੍ਹਾ ਸੀ। ਇਹ ਕਦੇ ਕੁਛ ਕਾਰਨ ਵੈਰਾਗੀ ਹੋ ਕੇ ਘਰ ਬਾਰ ਛੱਡ ਕੇ ਅਤੀਤ ਹੋ ਗਿਆ ਸੀ ਅਤੇ ਇਸ ਬੰਨ ਦੇ ਲਾਗ ਵਸੋਂ ਦੇ ਨੇੜੇ ਕੁਟੀਆ ਪਾ ਕੇ ਰਹਿੰਦਾ ਸੀ। ਇਹ ਵਿਦਵਾਨ ਵੀ ਸੀ, ਕੁਛ ਤਪ ਵੀ ਕੀਤਾ ਸੀ, ਪਰ ਮਾਇਆ ਪਿੱਛਾ ਨਹੀਂ ਛੋੜਦੀ। ਆਪਣੇ ਨਿੱਜ ਸੁੱਖ ਅਤੇ ਵੱਡਤ ਦੇ ਫੁਰਨੇ ਫੁਰਦੇ ਸੇ, ਇਸ ਲਈ ਲੋਕਾਂ ਵਿੱਚ ਵੱਡਾ ਬਣਨੇ ਦੇ ਉਪਰਾਲੇ ਕਰਦਾ ਸੀ। ਪਹਿਲਾਂ ਸਾਧਾਰਨ ਸਨ ਉਪਰਾਲੇ, ਫਿਰ ਕੁਛ ਦਮ ਦੀ ਸ਼ਕਲ ਵੀ ਲੈ ਗਏ। ਇਸਨੇ ਜਦ ਮਿੱਠੀ ਮਿੱਠੀ ਸੁਰ ਵਿੱਚ ਦੈਵੀ ਗਾਇਨ ਸੁਣਿਆ ਤਾਂ ਧਿਆਨ ਦੇ ਕੇ ਸੁਣਿਆ। ਸੋਹਣੇ ਗਲੇ ਦੇ ਰਾਗ ਦਾ ਅਸਰ ਮਨ ਨੂੰ ਕੋਮਲ ਕਰ ਗਿਆ। ਸੱਚੇ ਵੈਰਾਗੀ ਦੇ ਵੈਰਾਗ ਦੀ ਵੈਰਾਗ ਛੋ ਲੱਗ ਗਈ। ਮਨ ਦਾ ਥਰ ਪੰਗਰ ਪਿਆ। ਵਿਧ ਦੇ ਅਰਥ ਭਾਵ ਨੇ ਆਪਣੇ ਔਗਣ ਅੱਖਾਂ ਅੱਗੇ ਲਿਆ ਦਿੱਤੇ। ਇਉਂ ਭਾਸਿਓ ਸੋ ਕਿ ਕੋਈ ਅਰਸ਼ਾਂ ਤੋਂ ਆਇਆ ਹੈ ਮੈਨੂੰ ਸੰਬੋਧ ਕਰਨ ਵਾਸਤੇ। ਉੱਤਮ ਉਪਦੇਸ਼ ਦਾਤਾ ਕਹਿ ਤਾਂ ਨਿਜ ਮਨ ਨੂੰ ਰਿਹਾ ਹੈ, ਪਰ ਉਪਦੇਸ਼ ਮੈਨੂੰ ਕਰ ਰਿਹਾ ਹੈ। ਕਿਵੇਂ ਜਾਣ ਲਈ ਸੂ ਮੇਰੇ ਔਗਣ ਅਤੇ ਕਿਵੇਂ ਇਸ ਫਾਥੇ ਗਏ ਹਰਨ ਦਾ ਨਮੂਨਾ ਮਨ ਨਾਲ ਮੇਲ ਕੇ ਵੈਰਾਗ ਕੀਤਾ ਸੂ ਅਤੇ ਉਪਦੇਸ਼ ਮੈਨੂੰ ਦਿੱਤਾ ਸੂ ਕਿ ਹੇ ਮੇਰੇ ਮਨ, ਸੰਭਲ ਅਤੇ ਤਿਆਗ ਦੇ ਪਕੜਾਂ ਅਤੇ ਬਨਾਵਟਾਂ। ਕਿਵੇਂ ਹੇ ਮਨ, ਵੇਖ ਉਪਦੇਸ਼ ਹੋਇਆ ਹੈ ਤੈਨੂੰ ਕਿ ਹੇ ਕਾਲੇ ਹਰਨਾਂ ਵਾਂਗੂ ਆਪਣੇ ਅਭਿਮਾਨੀ ਰੰਗ ਵਿੱਚ ਰੰਗੇ ਹੋਏ ਸੰਸਾਰ ਵਿੱਚ ਲੁਭਿਤ ਮਨ, ਤੂੰ ਇਸ ਕਾਲੇ ਹਰਨ ਵਾਂਗੂ ਸੰਸਾਰਕ ਪਦਾਰਥਾਂ ਅਤੇ ਸੁਨੇਹਾਂ ਦੀ ਵਾੜੀ ਵਿੱਚ ਕਿਉਂ ਮਸਤ ਹੋ ਕੇ ਲੱਗ ਪਿਆ ਹੈ? ਭਲੇ ਬੁਰੇ ਨੂੰ ਨਹੀਂ ਪਛਾਣਦਾ, ਪਾਪ ਪੁੰਨ ਨੂੰ ਨਹੀਂ ਸਿਆਣਦਾ, ਹੱਕ ਅਨਹੱਕ ਨੂੰ ਨਹੀਂ ਖਿਆਲਦਾ। ਜਿੱਥੇ ਲੁਭਾਏ ਮਾਨਤਾ, ਜਿਵੇਂ ਕਬੀਰ ਜੀ ਨੇ ਲਿਖਿਆ ਹੈ, ਜਹਾਂ ਲੋਭ ਤੈ ਕਾਲ, ਜਿੱਥੇ ਲੁਭਾਏ ਮਾਨਤਾ ਦੇਖਦਾ ਹੈ, ਲੈਣ ਨੂੰ ਅਤੇ ਭੋਗਣ ਨੂੰ ਛਾਲ ਮਾਰ ਦਿੰਦਾ ਹੈ। ਦੇਖ ਹਰਨ ਨੂੰ, ਕਰਤਾ ਪੁਰਖ ਨੇ ਬਨ ਵਿੱਚ ਪੈਦਾ ਕੀਤਾ ਅਤੇ ਬਨ ਦੇ ਨਿਰੋਏ ਘਾਹ ਬੂਟ ਅਤੇ ਨਿਰਮਲ ਵਗਦੇ ਪਾਣੀ ਦਿੱਤੇ ਤਾਂ ਉਹਨਾਂ ਨੂੰ ਛੱਡ ਕੇ ਉਹ ਪਰਾਈ ਵਾੜੀ ਦੇ ਖਾਣ ਦੇ ਰਸ ਵਿੱਚ, ਜਿਸ ਵਿੱਚ ਉਸਦਾ ਕੋਈ ਹੱਕ ਨਹੀਂ ਸੀ, ਜਾ ਵੜਿਆ। ਕੁਛ ਦਿਨ ਤਾਂ ਮੌਜ ਮਾਣੀ, ਅੰਤ ਫਾਈ ਵਿੱਚ ਫਸ ਗਿਆ। ਹੁਣ ਫਾਈ ਪੈ ਗਈ, ਉਹ ਮਿੱਠੀ ਖੇਤੀ ਜ਼ਹਿਰ ਹੋ ਟੁੱਕੀ। ਜ਼ਹਿਰ ਦਾ ਸੁਭਾਅ ਹੈ ਕਿ ਜੇ ਕਿਸੇ ਮਿੱਠੇ ਵਿੱਚ ਰਲਾ ਕੇ ਖਾ ਜਾਈਏ ਤਾਂ ਖਾਣ ਵੇਲੇ ਤਾਂ ਮਿੱਠਾ ਲੱਗਦਾ ਹੈ, ਪਰ ਅੰਦਰ ਜਾ ਕੇ ਤਪਸ਼, ਕਾਹਲ ਅਤੇ ਘਬਰਾ ਪੈਦਾ ਕਰਦਾ ਹੈ। ਇਸੀ ਤਰ੍ਹਾਂ ਹਰਨ ਨੇ ਜੋ ਅਵੇਹਤ ਵਸਤੂ ਖਾਧੀ, ਜ਼ਹਿਰ ਹੋ ਚੁੱਕੀ ਹੈ। ਹੁਣ ਉਸਦੀ ਤਪਸ਼ ਅਤੇ ਘਬਰਾ ਉਸਦੀ ਜਾਨ ਖਾ ਰਹੇ ਹਨ। ਤਿਵੇਂ ਹੇ ਮਨ, ਜੋ ਕੁਛ ਕੇ ਤੇਰਾ ਹੱਕ ਹਲਾਲਦਾ ਹੈ ਉਸਨੂੰ ਖਾ ਪੀ ਅਤੇ ਭੋਗ। ਉਹ ਖਾਣਾ ਅੰਮ੍ਰਿਤ ਹੋਵੇਗਾ। ਜੇ ਤੂੰ ਅਣਹੱਕੇ ਪਦਾਰਥ ਲਵੇਂਗਾ, ਖਾਵੇਂਗਾ ਤਾਂ ਤੂੰ ਜਾਣ ਲੈ ਕੇ ਉਸਦਾ ਫਲ ਦੁੱਖ ਹੋਵੇਗਾ, ਇੱਥੇ ਵੀ ਅਤੇ ਅੱਗੇ ਵੀ। ਤੇਰਾ ਹੀ ਮਨ ਤੈਨੂੰ ਵੱਡ ਵੱਡ ਖਾਵੇਗਾ ਕਿ ਮੈਂ ਕਿਉਂ ਦੂਸਰਿਆਂ ਦੇ ਹੱਕ ਗੁਆਏ ਅਤੇ ਅਣਹੱਕੇ ਆਪ ਲਏ। ਸਾਧੂ ਸੋਚੇ, ਹੇ ਮਨ, ਜੇ ਤੂੰ ਮਾਇਕ ਸਾਗਰ ਦੀਆਂ ਲਹਿਰਾਂ ਵਿੱਚ ਮਸਤ ਹੁੰਦਾ ਰਿਹਾ ਅਤੇ ਬਿਜਲੀ ਦੇ ਚਮਕਾਰੇ ਵਿੱਚ ਖਿਨ ਭਾਂਗਰੀ ਵਿਸ਼ੇ ਸੁੱਖਾਂ ਦੀ ਲੁਭਾਇਮਾਨਤਾ ਵਿੱਚ ਭੁੱਲ ਕੇ ਰਚਦਾ ਰਿਹਾ ਤਾਂ ਇੱਕ ਦਿਨ ਪਸ਼ਚਾਤਾਪ ਤੈਨੂੰ ਖਾਏਗਾ। ਸੋਚ ਕੇ ਹੈ ਕੀ ਆਖਿਆ ਨੇ, ਸਮੁੰਦਰ ਲਹਿਰਾਂ ਮਾਰੇਗਾ ਅਤੇ ਬਿਜਲੀ ਵਾਂਗੂ ਕੁਛ ਚਮਕੇਗਾ। ਕਿਤੇ ਇਹ ਵੈਰਾਗੀ ਇਹ ਸਹਿਨਤ ਤਾਂ ਨਹੀਂ ਮਾਰ ਰਿਹਾ ਕਿ ਜਦੋਂ ਵਹਿਤਰਨੀ ਨਦੀ ਸਮੁੰਦਰ ਦੀਆਂ ਛੱਲਾਂ ਵਾਂਗੂ ਠਾਠਾਂ ਮਾਰੇਗੀ ਅਤੇ ਅਸਪੱਤਰ ਵਾਲਾ ਨਰਕ ਬਿਜਲੀ ਦੀ ਲਿਸ਼ਕ ਮਾਰੇਗਾ। ਅਸਪੱਤਰ ਪੁਰਾਣਾ ਵਿੱਚ ਇੱਕ ਨਰਕ ਦਾ ਨਾਮ ਹੈ ਜੋ ਤਪੀ ਧਰਤੀ 'ਤੇ ਹੈ। ਇੱਥੇ ਇੱਕ ਬਨ ਹੈ ਜਿਸ ਦੇ ਪੱਤੇ ਤਲਵਾਰ ਵਰਗੇ ਹਨ ਜੋ ਰਾਈਆਂ ਉੱਤੇ ਡਿੱਗ ਕੇ ਉਹਨਾਂ ਨੂੰ ਕੱਢ ਦਿੰਦੇ ਹਨ। ਉਹ ਚਮਕ ਦੇ ਬਹੁਤ ਹਨ ਅਤੇ ਅਸਪੱਤਰ ਵਾਲਾ ਨਰਕ ਬਿਜਲੀ ਦੀ ਲਿਸ਼ਕ ਮਾਰੇਗਾ। ਉਸ ਵੇਲੇ ਹਰੀ ਬਿਨਾਂ ਤੇਰਾ ਰਾਖਾ ਕੋਈ ਨਹੀਂ ਹੋਣ ਲੱਗਾ। ਉਹ ਤੂੰ ਮਨੋ ਵਿਸਾਰ ਦਿੱਤਾ ਹੈ ਉਸਨੂੰ ਚੇਤ, ਨਹੀਂ ਤਾਂ ਹੇ ਮਨ, ਕਾਲੇ ਹਰਣ ਵਾਂਗੂ ਫਾਈ ਫਾਥਾ ਮਰੇਂਗਾ। ਹਾਂ ਸੱਚੀ, ਇਸ ਛੰਤ ਦੇ ਅਖੀਰ ਨਾਮ ਆਇਆ ਹੈ ਨਾਨਕ, ਸੱਚ ਕਹਿ ਨਾਨਕ। ਇਹ ਨਾਨਕ ਹੈ ਆਪ, ਉਹ ਨਾਨਕ ਜੋ ਆਖਦੇ ਹਨ ਕਲਯੁੱਗ ਵਿੱਚ ਮੁਸ਼ਕਿਆ ਫਕੀਰ ਪ੍ਰਗਟ ਹੋਇਆ ਹੈ, ਜਿਸ ਦੀ ਸੱਚਾਈ ਅਤੇ ਸ਼ਕਤੀ ਦਾ ਲੋਹਾ ਹਿੰਦੂ ਮੁਸਲਿਮ ਸਾਰੇ ਮੰਨ ਰਹੇ ਹਨ। ਹੈ ਕਿ ਇਹ ਉਹ ਹੈ। मना ए समा ना गवा मगर लग इस दे तेरी जो हुण जाग खुली है मता इस दे संग खुली रहे फिर ना मायक नींद विच गणूं दो जावे। ये सोच के उठया तुरया ते नेड़े आके सिर नवा के मथा टेकया फिर हाथ जोड़ खड़ोता ते बोलिया दाता लोक सच गाविया ने तुसा ए समोद मेरे मन नू कीता है तुसी कोई परम उत्तम लोक हो जो समझाउंदे साडे वर्गे माया फाही विच फाथिया नू हो ते जापदा एवं है कि समोद दे अपने मन नू पए हो कि मेरे उधार ले आयो रख लो मैं मिर्ग वांगू फाथा पिया हाँ। गुरु रूप प्यारी सात संगत जी इस लेख का अगला हिस्सा जी नू अगे सरवण कराउण दी कोशिश करांगे जी। वाहिगुरु जी का खालसा वाहिगुरु जी की फतेह।